ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਗੁਰਵਾਕ ਹੈ ਪਰਮੇ ਆਵੇ ਪਰਮੇ ਜਾਏ, ਇਹ ਜਗ ਜਨਮਿਆ ਦੂਜੇ ਪਾਏ। ਗੁਰਬਾਣੀ ਦੀ ਇਸ ਪੰਕਤੀ ਦੇ ਅਨੁਸਾਰ ਇਹ ਦੂਜਾ ਭਾਉ ਜਿਸ ਵਿੱਚੋਂ ਕਿ ਸ੍ਰਿਸ਼ਟੀ ਪੈਦਾ ਹੋਈ ਹੈ, ਇਹ ਕੀ ਹੈ, ਕਿਵੇਂ ਇਹਦਾ ਸਾਡੇ ਜੀਵਨ ਵਿੱਚ ਬੋਲਬਾਲਾ ਹੈ, ਕਿਵੇਂ ਇਹਦੇ ਅਧੀਨ ਅਸੀਂ ਕਰਮ ਕਰਦੇ ਹਾਂ, ਉਹਦੇ ਨਤੀਜੇ ਭੁਗਤਦੇ ਹਾਂ, ਇਸੇ ਵਿੱਚ ਜੰਮਦੇ ਹਾਂ, ਇਸੇ ਵਿੱਚ ਮਰਦੇ ਹਾਂ, ਅਤੇ ਕਿਵੇਂ ਇਹਦੀ ਜਕੜ ਵਿੱਚੋਂ ਅਸੀਂ ਨਿਕਲ ਸਕਦੇ ਹਾਂ, ਇਹ ਕੁਝ ਗੁਰਮੁਖ ਪਿਆਰੇ ਬਾਓ ਜੀ ਹੋਰਾਂ ਨੇ ਆਪਣੇ ਦੂਜੇ ਭਾਉ ਦੇ ਲੇਖਣ ਦੇ ਲੜੀ ਦੇ ਵਿੱਚ ਦੱਸਣ ਦਾ ਯਤਨ ਕੀਤਾ ਹੈ, ਜਿਹਦੇ ਵਿੱਚੋਂ ਦੂਜਾ ਭਾਉ ਭਾਗ ਪਹਿਲਾ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਜਾਂਦਾ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਏਕਸ ਤੇ ਸਭ ਦੂਜਾ ਹੁਆ, ਏਕੋ ਵਰਤੈ ਅਵਰ ਨ ਬੀਆ। ਦੂਜਾ ਭਾਉ ਰਚਾਇਨ ਤ੍ਰੈ ਗੁਣ ਵਰਤਾਰਾ, ਸਭ ਕਿਛ ਤੇਰਾ ਖੇਲ ਹੈ ਸੱਚ ਸਿਰਜਣਹਾਰਾ। ਇਹਨਾਂ ਗੁਰਬਾਣੀ ਦੀਆਂ ਪੰਕਤੀਆਂ ਤੋਂ ਜ਼ਾਹਿਰ ਹੈ ਕਿ ਕਾਇਨਾਤ ਵਿੱਚ ਦੋ ਭਿੰਨ ਭਿੰਨ ਮੰਡਲ ਹਨ। ਕਿਹੜੇ ਕਿਹੜੇ? ਪਹਿਲਾ ਹੈ ਇਲਾਹੀ ਪ੍ਰਕਾਸ਼ ਵਾਲਾ ਆਤਮਿਕ ਮੰਡਲ, ਅਤੇ ਦੂਸਰਾ ਸਾਡਾ ਹੋਮੇ ਵਿਹੜਿਆ ਮਾਇਕੀ ਮੰਡਲ, ਜਿਹਨੂੰ ਦੂਜਾ ਭਾਉ ਜਾਂ ਦੂਜਾ ਦੋਏ ਵੀ ਕਿਹਾ ਗਿਆ ਹੈ। ਦੂਜੇ ਲਫਜ਼ਾਂ ਵਿੱਚ ਦੂਜੇ ਭਾਉ ਵਾਲੀ ਦੂਈ ਕੁਦਰਤ ਦੀ ਪ੍ਰਵਿਰਤੀ ਸਿਰਫ ਤ੍ਰੈ ਗੁਣੀ ਮਾਇਕੀ ਮੰਡਲ ਤੱਕ ਹੀ ਸੀਮਿਤ ਹੈ। ਦੋ ਮੰਡਲ ਹਨ, ਆਤਮਿਕ ਮੰਡਲ ਜਿਹੜਾ ਉਹ ਇਲਾਹੀ ਪ੍ਰਕਾਸ਼ ਵਾਲਾ ਮੰਡਲ ਹੈ, ਇਹਦੇ ਉਲਟ ਸਾਡੇ ਮਾਇਕੀ ਮੰਡਲ ਵਿੱਚ ਹੀ ਦੂਜੇ ਭਾਉ ਵਾਲੀ ਦੂਈ ਕੁਦਰਤ ਦੀ ਪ੍ਰਵਿਰਤੀ ਸੀਮਿਤ ਹੈ। ਜਿਵੇਂ ਹਨੇਰ ਵਿੱਚ ਅਸੀਂ ਠੋਕਰਾਂ ਖਾਂਦੇ ਅਤੇ ਦੁੱਖ ਕਲੇਸ਼ ਭੁਗਤਦੇ ਹਾਂ, ਇਸੇ ਤਰ੍ਹਾਂ ਆਤਮ ਪ੍ਰਕਾਸ਼ ਦੇ ਤੱਤ ਗਿਆਨ ਤੋਂ ਬਿਨਾਂ ਅਸੀਂ ਮਾਇਕੀ ਅਗਿਆਨਤਾ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਹਉਮੈ ਮੈਂ ਮੇਰੀ ਈਰਖਾ ਦੁਵੈਤ ਵੈਰ ਵਿਰੋਧ ਖੁਦਗਰਜ਼ੀ ਅਤੇ ਖਿੱਚੋ ਤਾਣ ਆਦਿ ਅਨੇਕਾਂ ਮਾਇਕੀ ਔਗਣਾਂ ਵਿੱਚ ਗਲਤਾਨ ਹੁੰਦੇ ਹਾਂ। ਅਕਾਲ ਪੁਰਖ ਸੱਚ ਹੈ, ਉਹਦੇ ਵਿੱਚੋਂ ਉਪਜਿਆ ਉਹਦਾ ਪ੍ਰਕਾਸ਼ ਅਥਵਾ ਨਾਮ ਵੀ ਸੱਚ ਹੈ। ਜਿਵੇਂ ਅਕਾਲ ਪੁਰਖ ਸੱਚ ਹੈ ਤਾਂ ਉਹਦੇ ਵਿੱਚੋਂ ਉਪਜਿਆ ਹੋਇਆ ਪ੍ਰਕਾਸ਼ ਅਥਵਾ ਜਿਹਨੂੰ ਗੁਰਬਾਣੀ ਵਿੱਚ ਨਾਮ ਕਿਹਾ ਗਿਆ ਹੈ, ਉਹ ਵੀ ਸੱਚ ਹੈ, ਅਟਲ ਹੈ। ਇਸ ਆਤਮ ਪ੍ਰਕਾਸ਼ ਅਥਵਾ ਨਾਮ ਦੇ ਇਲਾਵਾ ਬਾਕੀ ਸਭ ਕੁਝ ਜੋ ਵੀ ਸੰਸਾਰ ਵਿੱਚ ਦ੍ਰਿਸ਼ਟਮਾਨ ਹੈ, ਉਹ ਦੂਜਾ ਭਾਉ ਭਰਮ ਭੁਲਾਵਾ ਜਾਂ ਮਾਇਆ ਹੈ। ਦੂਜਾ ਭਾਉ ਕਿਸ ਨੂੰ ਕਹਿੰਦੇ ਹਨ? ਆਤਮ ਪ੍ਰਕਾਸ਼ ਅਥਵਾ ਨਾਮ ਦੇ ਇਲਾਵਾ ਬਾਕੀ ਸਭ ਕੁਝ ਦੂਜਾ ਭਾਉ ਭਰਮ ਭੁਲਾਵਾ ਅਥਵਾ ਮਾਇਆ ਹੈ, ਜਿਹਦੇ ਵਿੱਚ ਕਿ ਸਾਰਾ ਸੰਸਾਰ ਪ੍ਰਵਿਰਤ ਹੈ। ਅਕਾਲ ਪੁਰਖ ਦੇ ਨਾਮ ਦੀ ਅਣਹੋਂਦ ਹੀ ਮਾਇਆ ਦਾ ਹਨੇਰ ਜਾਂ ਦੂਜਾ ਭਾਉ ਹੈ। ਅਕਾਲ ਪੁਰਖ ਦੇ ਨਾਮ ਦੀ ਅਣਹੋਂਦ ਜਾਂ ਮਾਇਆ ਦਾ ਹਨੇਰ ਹੀ ਦੂਜਾ ਭਾਉ ਹੈ। ਜਿਵੇਂ ਹਨੇਰੇ ਦੀ ਆਪਣੀ ਕੋਈ ਹਸਤੀ ਨਹੀਂ ਹੁੰਦੀ, ਸਿਰਫ ਰੋਸ਼ਨੀ ਦੀ ਅਣਹੋਂਦ ਨੂੰ ਹੀ ਅਸੀਂ ਹਨੇਰਾ ਕਹਿੰਦੇ ਹਾਂ। ਹਨੇਰੇ ਦੀ ਆਪਣੀ ਕੋਈ ਹਸਤੀ ਨਹੀਂ ਹੈ, ਇਸੇ ਤਰ੍ਹਾਂ ਦੂਜੇ ਭਾਉ ਦੀ ਵੀ ਕੋਈ ਹਸਤੀ ਨਹੀਂ, ਅਕਾਲ ਪੁਰਖ ਦੀ ਭੁੱਲ ਤੋਂ ਹੀ ਦੂਜੇ ਭਾਉ ਦਾ ਵਜੂਦ ਉਤਪੰਨ ਹੁੰਦਾ ਹੈ। ਜਦੋਂ ਅਸੀਂ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ ਤਾਂ ਸਾਨੂੰ ਆਪਣੀ ਅੱਡਰੀ ਹਸਤੀ ਦਾ ਅਹਿਸਾਸ ਹੁੰਦਾ ਹੈ। ਇਸੇ ਅੱਡਰੀ ਹਸਤੀ ਦੇ ਅਹਿਸਾਸ ਜਾਂ ਸਾਡੀ ਮੈਂ ਮੇਰੀ ਨੂੰ, ਮੈਂ ਮੇਰੀ ਦੇ ਭਰਮ ਨੂੰ ਹੀ ਦੂਜਾ ਭਾਉ ਕਿਹਾ ਗਿਆ ਹੈ। ਸੋ ਗੁਰਮੁਖ ਪਿਆਰਿਆਂ ਸਾਨੂੰ ਸਪਸ਼ਟ ਤੌਰ ਦੇ ਉੱਤੇ ਇਹ ਦ੍ਰਿੜ ਕਰਵਾ ਦਿੱਤਾ ਕਿ ਦੂਜਾ ਭਾਉ ਕਿਸ ਨੂੰ ਕਹਿੰਦੇ ਹਨ। ਅਕਾਲ ਪੁਰਖ ਸੱਚ ਹੈ, ਉਹਦਾ ਨਾਮ ਅਟਲ ਹੈ, ਉਹਦੇ ਤੋਂ ਬਿਨਾਂ ਜੋ ਵੀ ਇਸ ਸੰਸਾਰ ਵਿੱਚ ਪ੍ਰਵਿਰਤ ਹੈ ਉਹਨੂੰ ਮਾਇਆ ਜਾਂ ਦੂਜਾ ਭਾਉ ਦਾ ਨਾਮ ਦਿੱਤਾ ਗਿਆ ਹੈ। ਜਿਵੇਂ ਚਾਨਣ ਅਤੇ ਹਨੇਰ ਇੱਕ ਦੂਜੇ ਦੇ ਬਿਲਕੁਲ ਉਲਟ ਹੁੰਦੇ ਹਨ ਅਤੇ ਇਕੱਠੇ ਨਹੀਂ ਹੋ ਸਕਦੇ, ਇਸੇ ਤਰ੍ਹਾਂ ਇਲਾਹੀ ਪ੍ਰਕਾਸ਼ ਅਤੇ ਮਾਇਆ ਦਾ ਹਨੇਰ ਜਾਂ ਦੂਜਾ ਭਾਉ ਵੀ ਇੱਕ ਦੂਸਰੇ ਦੇ ਬਿਲਕੁਲ ਉਲਟ ਹਨ, ਮੁਤਜ਼ਾਦ ਹਨ। ਦੂਜੇ ਲਫਜ਼ਾਂ ਵਿੱਚ ਜਦੋਂ ਤੂੰ ਤੇਰੀ ਦਾ ਅਹਿਸਾਸ ਖਤਮ ਹੋ ਜਾਂਦਾ ਹੈ ਤਾਂ ਮੈਂ ਮੇਰੀ ਦਾ ਹਨੇਰ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਦੂਜੇ ਭਾਉ ਵਾਲੀ ਦੂਈ ਕੁਦਰਤ ਦੀ ਪ੍ਰਵਿਰਤੀ ਸਿਰਫ ਤ੍ਰੈਗੁਣੀ ਮਾਇਕੀ ਮੰਡਲ ਦੇ ਪਰਮ ਤੱਕ ਹੀ ਸੀਮਿਤ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਇਸ ਤਰ੍ਹਾਂ ਮਾਇਆ ਦੇ ਭਰਮ ਭੁਲਾਵੇ, ਮਾਇਕੀ ਅਗਿਆਨਤਾ ਦੇ ਹਨੇਰ, ਮੈਂ ਮੇਰੀ ਦੇ ਅਹਿਸਾਸ ਜਾਂ ਅਡਰੀ ਹਸਤੀ ਦੇ ਭਰਮ ਨੂੰ ਹੀ ਦੂਜਾ ਭਾਉ, ਦੂਜਾ ਦੋਏ ਜਾਂ ਦੁਤੀਆ ਭਾਵ ਆਦਿ ਦਾ ਨਾਮ ਦਿੱਤਾ ਗਿਆ ਹੈ। ਸੋ ਗੁਰਬਾਣੀ ਦੇ ਅਨੁਸਾਰ ਜੋ ਵੱਖ ਵੱਖ ਨਾਮ ਆਏ ਹਨ, ਦੂਜਾ ਭਾਉ, ਦੂਜਾ ਦੋਏ ਜਾਂ ਦੁਤੀਆ ਭਾਵ ਆਦਿ, ਇਹਨਾਂ ਦਾ ਨਾਮ ਕਿਸ ਨੂੰ ਦਿੱਤਾ ਗਿਆ ਹੈ? ਮਾਇਆ ਦੇ ਭਰਮ ਭੁਲਾਵੇ, ਮਾਇਕੀ ਅਗਿਆਨਤਾ ਦੇ ਹਨੇਰ, ਮੈਂ ਮੇਰੀ ਦੇ ਅਹਿਸਾਸ ਜਾਂ ਅਡਰੀ ਹਸਤੀ ਦੇ ਭਰਮ ਨੂੰ ਹੀ ਦੂਜਾ ਭਾਉ, ਦੂਜਾ ਦੋਏ ਜਾਂ ਦੁਤੀਆ ਭਾਵ ਕਿਹਾ ਗਿਆ ਹੈ। ਇਸ ਦੂਜੇ ਭਾਉ ਵਿੱਚ ਹੀ ਜੀਵ ਜਨਮ ਜਨਮਾਂਤਰਾਂ ਤੋਂ ਕਰਮ ਕਰਦਾ ਅਤੇ ਫਿਰ ਉਹਦੇ ਨਤੀਜੇ ਭੁਗਤਦਾ ਆਇਆ ਹੈ। ਪਰਮੇ ਆਵੇ ਪਰਮੇ ਜਾਏ, ਇਹ ਜਗ ਜਨਮਿਆ ਦੂਜੇ ਪਾਏ, ਮਨਮੁਖ ਅੰਧਾ ਦੂਜੇ ਪਾਏ, ਜਮਦਰ ਵਾਧਾ ਚੋਟਾਂ ਖਾਏ। ਹੁਣ ਅਗਲਾ ਸਵਾਲ ਹੈ ਕਿ ਇਹ ਦੂਜਾ ਭਾਉ ਪੈਦਾ ਕਿਵੇਂ ਹੁੰਦਾ ਹੈ? ਪਹਿਲਾਂ ਅਸੀਂ ਦੇਖ ਲਿਆ ਕਿ ਦੂਜਾ ਭਾਉ ਕਹਿੰਦੇ ਕਿਸ ਨੂੰ ਹਨ, ਹੁਣ ਇਹ ਦੂਜਾ ਭਾਉ ਪੈਦਾ ਕਿਵੇਂ ਹੁੰਦਾ ਹੈ? ਅਸਲ ਵਿੱਚ ਮਾਇਆ ਦੀ ਰਚਨਾ ਦੇ ਨਾਲ ਹੀ ਮੈਂ ਮੇਰੀ ਜਾਂ ਆਪਣੇ ਪਰਾਏ ਦੀ ਭਾਵਨਾ ਪੈਦਾ ਹੋਈ। ਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ, ਉਹਨੇ ਉਹਦੇ ਨਾਲ ਹੀ ਮੈਂ ਮੇਰੀ ਜਾਂ ਆਪਣੇ ਪਰਾਏ ਦੀ ਭਾਵਨਾ ਵੀ ਇਹਦੇ ਵਿੱਚ ਪਾ ਦਿੱਤੀ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਸ ਤਰ੍ਹਾਂ ਦੂਜਾ ਭਾਉ ਅਨੇਕ ਜਨਮਾਂ ਤੋਂ ਸਾਡੇ ਦਿਲੋ ਦਿਮਾਗ ਅਤੇ ਅੰਤਸ਼ਕਰਨ ਵਿੱਚ ਤਸ ਵਸ ਰਸ ਸਮਾ ਚੁੱਕਿਆ ਹੈ। ਆਤਮਿਕ ਪ੍ਰਕਾਸ਼ ਮੰਡਲ ਅਥਵਾ ਸੱਚਖੰਡ ਵਿੱਚ ਅਕਾਲ ਪੁਰਖ ਆਪਣੇ ਪਿਆਰੇ ਸੰਤਾਂ ਭਗਤਾਂ ਗੁਰਮੁਖ ਜਨਾਂ ਨਾਲ ਲਾਡ ਲਡਾਉਂਦਾ ਅਤੇ ਉਹਨਾਂ ਨਾਲ ਖੇਲ ਖਿਲਾਉਂਦਾ ਹੈ। ਇਹਦੇ ਉਲਟ ਮਾਇਕੀ ਮੰਡਲ ਵਿੱਚ ਇਨਸਾਨ ਨੂੰ ਇਸ ਸੰਸਾਰ ਵਿੱਚ ਵਿਚਰਦਿਆਂ ਹੋਇਆ ਮਾਇਆ ਵਿੱਚ ਲਿਪਾਏਮਾਨ ਹੋਣਾ ਪੈਂਦਾ ਹੈ, ਉਹਦੇ ਅਨੁਸਾਰ ਸਾਨੂੰ ਕਰਮ ਕਰਨੇ ਪੈਂਦੇ ਹਨ ਅਤੇ ਫਿਰ ਦੁੱਖ ਸੁੱਖ ਭੋਗਣੇ ਪੈਂਦੇ ਹਨ। ਇਸ ਤਰ੍ਹਾਂ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਅਸੀਂ ਦੂਜੇ ਭਾਉ ਵਾਲਾ ਹੀ ਜੀਵਨ ਜਿਉਂਦੇ ਅਤੇ ਉਹਦੇ ਨਤੀਜੇ ਭੁਗਤਦੇ ਹਾਂ। ਦੂਜੇ ਪਾਏ ਸਦਾ ਦੁੱਖ ਪਾਏ, ਤ੍ਰੈਗੁਣ ਪਰਮ ਭੁਲਾਏ ਦਾ, ਬਿਨ ਨਾਵੇ ਸਭ ਦੁੱਖ ਸੰਸਾਰਾ, ਬਹੁ ਕਰਮ ਕਮਾਵੇ ਵਧੇ ਵਿਕਾਰਾ। ਮਾਇਆ ਕਿਸਨੋਂ ਆਖੀਏ, ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਇਹ ਜੀਓ ਵੱਧ ਹੈ, ਹਉਮੈ ਕਰਮ ਕਮਾਏ। ਭਾਵੇਂ ਅਸੀਂ ਗੁਰਬਾਣੀ ਵਿੱਚ ਦੂਜੇ ਦੋਏ, ਦੂਜਾ ਭਾਉ, ਦੂਈ ਕੁਦਰਤ, ਦੁਬਿਧਾ ਜਾਂ ਦੁਤੀਆ ਭਾਵ ਆਦਿ ਦੀ ਬਾਬਤ ਅਨੇਕਾਂ ਵਾਰੀ ਪੜ੍ਹਿਆ ਹੋਏਗਾ, ਲਿਖਿਆ ਹੋਏਗਾ, ਵਿਚਾਰਿਆ ਹੋਏਗਾ, ਪਰ ਇਹਨਾਂ ਲਫਜ਼ਾਂ ਦੇ ਤੱਤ ਭੇਦ ਨੂੰ ਜਾਣਨ, ਬੁੱਝਣ, ਸਮਝਣ, ਵਿਚਾਰਨ ਜਾਂ ਅਨੁਭਵ ਕਰਨ ਦੀ ਸਾਨੂੰ ਕਦੇ ਲੋੜ ਨਹੀਂ ਪਾਸੀ। ਅਸੀਂ ਆਪੋ ਆਪਣੇ ਦਿਮਾਗੀ ਗਿਆਨ ਨਾਲ ਹੀ ਇਹਨਾਂ ਦੇ ਅਰਥ ਅਤੇ ਕਥਾ ਵਾਰਤਾ ਕਰਕੇ ਸੰਤੁਸ਼ਟ ਹੋਏ ਫਿਰਦੇ ਹਾਂ। ਇਹਨਾਂ ਅੱਖਰਾਂ ਦੇ ਪਿੱਛੇ ਅਸਲੀ ਅਨੁਭਵੀ ਤੱਤ ਗਿਆਨ ਤੋਂ ਅਸੀਂ ਬਿਲਕੁਲ ਬੇਖਬਰ, ਅਗਿਆਨੀ, ਅਣਜਾਣ ਜਾਂ ਭਰਮ ਭੁਲਾਵੇ ਵਿੱਚ ਹਾਂ, ਜਿਸ ਕਰਕੇ ਅਸੀਂ ਗੁਰਬਾਣੀ ਦੇ ਵੀ ਸਹੀ ਅੰਤਰੀਵ ਅਤੇ ਅਨੁਭਵੀ ਤੱਤ ਗਿਆਨ ਤੋਂ ਵਾਂਝੇ ਰਹਿੰਦੇ ਹਾਂ। ਜਗਤ ਅਗਿਆਨੀ ਅੰਧ ਹੈ, ਦੂਜੇ ਪਾਏ ਕਰਮ ਕਮਾਏ, ਦੂਜੇ ਪਾਏ ਜੇਤੇ ਕਰਮ ਕਰੇ, ਦੁੱਖ ਲੱਗੇ ਤਨ ਤਾਏ। ਅਸਲ ਵਿੱਚ ਸਾਡੇ ਜੀਵਨ ਦੇ ਹਰ ਪੱਖ, ਕਿਹੜੇ ਕਿਹੜੇ ਪੱਖ, ਸਾਡੇ ਖਿਆਲ, ਸਾਡੀ ਸੋਚਣੀ, ਸਾਡੀ ਕਲਪਨਾ, ਸਾਡੀਆਂ ਸਿਆਣਪਾਂ, ਸਾਡੀ ਵਿੱਦਿਆ, ਸਾਡਾ ਗਿਆਨ ਵਿਗਿਆਨ, ਸਾਡੀ ਫਿਲੋਸਫੀ, ਸਾਡੇ ਨਿਸ਼ਚੇ, ਇੱਥੋਂ ਤੱਕ ਕਿ ਸਾਡੇ ਕਰਮ ਧਰਮ, ਸਭ ਉੱਤੇ ਦੂਜੇ ਪਾਉ ਦੀ ਹੀ ਰੰਗਤ ਚੜ੍ਹੀ ਹੋਈ ਹੈ। ਪਰ ਅਤਿਅੰਤ ਹੈਰਾਨੀ ਵਾਲੀ ਗੱਲ ਹੈ ਕਿ ਫਿਰ ਵੀ ਕੋਈ ਜੀਵ ਇਹ ਮੰਨਣ ਨੂੰ ਤਿਆਰ ਨਹੀਂ ਕਿ ਉਹ ਦੂਜੇ ਪਾਉ ਵਿੱਚ ਵਿਚਰ ਰਿਹਾ ਹੈ। ਹਾਲਾਂਕਿ ਅਸੀਂ ਦਿਨ ਰਾਤ, ਪਲ ਪਲ, ਨਿਮਕ ਨਿਮਕ ਮਾਇਆ ਦੇ ਭਰਮ ਭੁਲਾਵੇ ਅਥਵਾ ਦੂਜੇ ਦੋਏ ਵਿੱਚ ਹੀ ਜੰਮਦੇ ਹਾਂ, ਜੀਂਦੇ ਥੀਂਦੇ ਕਰਮ ਕਰਦੇ ਅਤੇ ਮੁੜ ਮਰਦੇ ਹਾਂ। ਜੀਵ ਆਪਣੀ ਅਡਰੀ ਹਸਤੀ ਜਾਂ ਮੈਂ ਮੇਰੀ ਵਿੱਚ ਇੰਨਾ ਗਲਤਾਨ ਹੈ, ਇੰਨਾ ਸੰਤੁਸ਼ਟ ਹੈ ਕਿ ਉਹਨੂੰ ਇਸ ਕੂੜੇ ਮਾਇਆ ਜਾਲ ਜਾਂ ਦੂਜੇ ਪਾਏ ਤੋਂ ਇਲਾਵਾ ਕਿਸੇ ਹੋਰ ਉਚੇਰੇ, ਕਿਸੇ ਸੁਚੇਰੇ ਸੁਹਣੇਰੇ ਆਤਮ ਮੰਡਲ ਦਾ ਖਿਆਲ ਹੀ ਨਹੀਂ ਆਉਂਦਾ, ਨਾ ਹੀ ਇਹਦੀ ਲੋੜ ਪਾਸਦੀ ਹੈ। ਦੂਜੇ ਭਾਉ ਦਾ ਇਹ ਪ੍ਰਗਟਾਵਾ ਕਿਵੇਂ ਹੁੰਦਾ ਹੈ, ਕਿਵੇਂ ਸਾਨੂੰ ਪਤਾ ਲੱਗੇ ਕਿ ਅਸੀਂ ਦੂਜੇ ਭਾਉ ਵਿੱਚ ਜੀ ਰਹੇ ਹਾਂ? ਜਿਵੇਂ ਲੱਕੜ ਦੀ ਅਗਨੀ ਰਾਹੀਂ ਧੂੰਏ ਦੀ ਕਾਲਖ ਪ੍ਰਗਟ ਹੁੰਦੀ ਹੈ, ਇਸੇ ਤਰ੍ਹਾਂ ਸਾਡੇ ਜੀਵਨ ਦੇ ਵੀ ਹਰ ਪੱਖ ਵਿੱਚੋਂ ਦੂਜੇ ਭਾਉ ਅਥਵਾ ਮੈਂ ਮੇਰੀ ਦੀ ਛਾਇਆ ਹੀ ਪ੍ਰਗਟ ਪਹਾਰੇ ਜਾਪਦੀ ਹੈ। ਪਰ ਜੀਵ ਨੂੰ ਇਹਦੀ ਸੋਝ ਹੀ ਨਹੀਂ ਅਤੇ ਨਾ ਹੀ ਉਹ ਇਹਨੂੰ ਮੰਨਣ ਵਾਸਤੇ ਤਿਆਰ ਹੈ। ਗੁਰਬਾਣੀ ਸਾਡੀ ਇਸ ਅਵਸਥਾ ਬਾਰੇ ਇਉਂ ਚਾਨਣਾ ਪਾਉਂਦੀ ਹੈ, ਨਾਨਕ ਸੱਚਾ ਏਕ ਹੈ, ਦੋ ਵਿੱਚ ਹੈ ਸੰਸਾਰ। ਅਸੀਂ ਨਹੀਂ ਮੰਨਦੇ, ਲੇਕਿਨ ਗੁਰਬਾਣੀ ਸਾਨੂੰ ਇਹ ਦ੍ਰਿੜ ਕਰਵਾਉਂਦੀ ਹੈ, ਨਾਨਕ ਸੱਚਾ ਏਕ ਹੈ, ਦੋ ਵਿੱਚ ਹੈ ਸੰਸਾਰ। ਵਰਤ ਨੇਮ ਨਿਤਾ ਪ੍ਰਤ ਪੂਜਾ, ਬਿਨ ਬੂਝੇ ਸਭ ਭਾਉ ਹੈ ਦੂਜਾ। ਸਾਡੇ ਸਾਹਮਣੇ ਨਿੱਤ ਸਾਰੀਆਂ ਦ੍ਰਿਸ਼ਟਮਾਨ ਚੀਜ਼ਾਂ ਬਦਲਦੀਆਂ ਹਨ, ਨਾਸ਼ ਹੁੰਦੀਆਂ ਹਨ। ਜੋ ਦਿਸੈ ਸੋ ਸਗਲ ਵਿਨਾਸੈ, ਜਿਉਂ ਬਾਦਰ ਕੀ ਛਾਈ। ਇਹ ਸਮੁੱਚਾ ਸੰਸਾਰ ਵੀ ਕਈ ਵਾਰੀ ਬਣਿਆ ਅਤੇ ਕਈ ਵਾਰੀ ਨਾਸ ਹੋਇਆ ਹੈ, ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਇੱਕ ਓਂਕਾਰ। ਇਸੇ ਲਈ ਗੁਰਬਾਣੀ ਵਿੱਚ ਇਸ ਸੰਸਾਰ ਨੂੰ ਚਲਾਏਮਾਨ, ਨਾਸਵੰਤ, ਝੂਠਾ, ਕੂੜਾ, ਬਿਰਖ ਕੀ ਛਾਇਆ, ਸਹਿਸਾ ਰੂਪ, ਧੂੰਏ ਕਾ ਪਹਾੜ ਜਾਂ ਭਰਮਗੜ ਆਦਿ ਕਹਿ ਕੇ ਬਿਆਨਿਆ ਗਿਆ ਹੈ। ਸਹਿਸਾ ਇਹ ਸੰਸਾਰ ਹੈ, ਮਰ ਜੰਮੇ ਆਇਆ ਜਾਇਆ। ਇਹ ਸੰਸਾਰ ਸਭ ਆਵਣ ਜਾਣਾ, ਮਨ ਮੂਰਖ ਚੇਤ ਅਜਾਣਾ। ਇਹ ਜਗ ਧੂੰਏ ਕਾ ਪਹਾੜ, ਤੈਂ ਸੱਚਾ ਮਾਨਿਆ ਕੇ ਵਿਚਾਰ। ਪਰ ਤੁਰਕੀ ਬਾਣੀ ਦੇ ਇਹਨਾਂ ਉਪਦੇਸ਼ਾਂ ਨੂੰ ਪੜ੍ਹ ਕੇ, ਇਹਨਾਂ ਨੂੰ ਸੁਣ ਕੇ, ਇਹਨਾਂ ਨੂੰ ਸਮਝ ਕੇ, ਵਿਚਾਰ ਕੇ, ਗਿਆਨ ਘੋਟ ਕੇ ਵੀ ਸਾਡਾ ਮਨ ਇਸੇ ਝੂਠੇ ਸੰਸਾਰ ਨੂੰ ਹੀ ਸੱਚ ਮੰਨੀ ਬੈਠਾ ਹੈ। ਸਾਡੇ ਪਰਿਵਾਰਕ ਜੀਵਨ, ਸਾਡੇ ਭਾਈਚਾਰਕ ਜੀਵਨ, ਸਾਡੇ ਵਿਵਹਾਰਕ ਜੀਵਨ, ਰਾਜਨੀਤਿਕ ਜੀਵਨ, ਧਾਰਮਿਕ ਜੀਵਨ, ਸਮਾਜਿਕ ਜੀਵਨ, ਇੱਥੋਂ ਤੱਕ ਕਿ ਸਾਡੀ ਸੱਭਿਅਤਾ, ਸਮੁੱਚੀ ਮਨੁੱਖਤਾ ਨੂੰ ਵੀ ਇਸੇ ਦੂਜੇ ਭਾਉ ਦੀ ਰੰਗਤ ਜਾਂ ਪਿਉਂਦ ਚੜ੍ਹੀ ਹੋਈ ਹੈ। ਮਨੁੱਖਤਾ ਦੀ ਇਹ ਨਵੀਨ ਸੱਭਿਅਤਾ, ਜਿਹਨੂੰ ਅਸੀਂ ਮਾਡਰਨ ਸਿਵਲਾਈਜੇਸ਼ਨ ਕਹਿੰਦੇ ਹਾਂ, ਇਹ ਆਪਣੇ ਸਿਖਰ 'ਤੇ ਪਹੁੰਚ ਚੁੱਕੀ ਹੈ। ਇਹਦਾ ਸਾਨੂੰ ਅਤਿਅੰਤ ਮਾਣ ਵੀ ਹੈ। ਪਰ ਇਸ ਸੱਭਿਅਤਾ ਦੀਆਂ ਮਾਨਸਿਕ ਅਤੇ ਵਿਗਿਆਨਕ ਪ੍ਰਾਪਤੀਆਂ ਨੂੰ ਦੇਖੀਏ ਤਾਂ ਇਹ ਸਾਡੀ ਅਡਰੀ ਹੋਂਦ, ਮੈਂ ਮੇਰੀ ਜਾਂ ਦੂਜੇ ਭਾਉ ਦੇ ਦਾਇਰੇ ਅੰਦਰ ਹੀ ਪ੍ਰਵੇਸ਼ ਪ੍ਰਵਿਰਤ ਅਤੇ ਸੀਮਿਤ ਹਨ। ਇਹਨਾਂ ਦਾ ਆਤਮਿਕ ਮੰਡਲ ਨਾਲ ਕੋਈ ਸੰਬੰਧ ਨਹੀਂ। ਸਾਡੇ ਨਵੀਨ ਸੱਭਿਅਤਾ ਦੀਆਂ ਪ੍ਰਾਪਤੀਆਂ ਵੀ ਦੂਜੇ ਭਾਉ ਦੇ ਅਧੀਨ ਹੀ ਆਉਂਦੀਆਂ ਹਨ। ਇਹਦਾ ਪ੍ਰਤੱਖ ਸਬੂਤ ਕੀ ਹੈ कि ज्यों ज्यों साडी सभ्यता विकसित हो के नवीन हुंदी जांदी है त्यों त्यों साडा सदाचार साडा करैक्टर साडी मनुखता ए निगरदी जांदी है अते मनुखी दैवी ते आत्मिक कदरां कीमतां पहला नालों भी कटदियां जांदियां हन। इसे कारण संसार विच ईरखा द्वैत खुदगर्जी बेईमानी वैर विरोध विषय विकार चोर बजारी खोहा खाही धोखेबाजी जुलम जबर आदि औगण वधदे जांदे हन। इस नवीन सभ्यता की आधुनिकता द्वारा मनुखी हिरदिया अंदर जड़े दैवी गुण हन केड़े केड़े दया खिमा सेवा परोपकार मिलवर्तन ईमानदारी विश्वास प्रेम प्यार ते आस्तिकता आदि का वाधा होना चाहिदा सी, पर बड़ी हैरानी ते अफसोस की गल है कि ये एन उल्ट साडी नवीन सभ्यता की रोशनी नाल तां मनुखता पिछले जमाने नालों भी शक्की खुदगरज विश्वास घाती अशरदक झूठी नास्तिक ते विकारी हुंदी जा रही है। इस तरह विश्व दे विच जो अज अशांति दा डर दा खिचोतान हेरा फेरी बेईमानी वड्डी खोरी खोहा खाही समगलंग अत्याचार अनैतिकता आदि नीवे औगण वधदे जा रहे हैं। साडे धर्मा जां धर्म प्रचार दे अनेक साधना ते उपदेशां दे बावजूद भी साडे जीवन विच कोई सार्थिक तब्दीली नहीं आउंदी। जीव दे सुधार वास्ते अत्यंत सुधार संस्थावां सभा सुसाइटियां स्टडी सर्कल धार्मिक पुस्तकां लाइब्रेरियां अमन कमेटियां भाईचारक सम्मेलन धार्मिक समागम यूएनओ जां यूनेस्को वर्गियां अनेक महत्वपूर्ण सुधारक संस्थावां भी कम कर रही हैं जिन्हां उत्ते के बेअंत खर्चा मेहनत वक्त लगता है, पर देखण भी चाहता है कि इन्हां संस्थावां ते संप्रदावां दा मानवता उत्ते बहुत घट जां फिर आरजी जिहा ही असर हुंदा है ते संसार दी समुची मानसिक ते धार्मिक हालत पहला नालों भी निगरदी जांदी है। जीव दी इस गंभीर ते भयानक अवस्था दा मूल कारण यह है कि असी दूजे भाव विच विचरदे हां। साडी इस दशा नूं गुरबाणी इउं बयान करदी है, पादुएं परम भुलाणियां दूजे लगा हेत लख सिंगार बनाया कारज नाही केत, भूल्यो मन माया उरजायो जो जो करम कियो लालच लग ते आप बंदायो, होमे विच सब जग बौराना दूजे पाए परम पुलाना, होमे ममता बो मोह बदाया दूजे पाए मनमुख दुख पाया। असी दूजे भाव वाले माइकी वड खेल तमाशे विच ही इन्ने खचत होए हुए हाँ इन्ने गलतान होए हुए हाँ इन्ने गुआचे हुए हाँ कि इस माइकी तमाशे नू ही असी अपना जीवन उद्देश जीवन मनोरथ जीवन सेध जां जीवन मंजिल समझी बैठे हाँ। इस तरह माइकी परम पुलावे विच गुआच के असी इस आत्मिक भेद नूं भुल जांदे हाँ कि असी तां अकाल पुरख दे आत्मिक खिडारी हाँ उहदे एजेंट हाँ, अते इस त्रैगुणी माइकी मंडल विच विचरण तों इलावा साडा कोई होर उचेरा कोई सुचेरा कोई सोहनेरा कोई चंगेरा सुखदाई रसदायक कोई प्रेममई जीवन मनोरथ है जीवन सेध है जीवन मंजिल है। जन्म जन्मांतरां तों असी दूजे दोए अथवा दूजे भाव दा अभ्यास करदे आए हां। इसे कारण साडे जीवन दे हर पक्ष जां साडी सोचनी साडे ख्याल साडे विचार साडे वलवलियां भावनावां विश्वास करम धर्म प्यार किरणा परमार्थ सब दे अंतर्गत दूजे भाव दी ही रंगण चढ़ी हुई है। ए शरीर सब मूल है माया ਦੂਜੇ ਪਾਏ ਭਰਮ ਭੁਲਾਇਆ। ਇੱਕ ਕੂੜ ਲਾਗੇ ਕੂੜੇ ਫਲ ਪਾਏ, ਦੂਜੇ ਪਾਏ ਬਿਰਥਾ ਜਨਮ ਗਵਾਏ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ। ਬਾਵਜੂਦ ਇੰਨੇ ਧਰਮਾਂ ਦੇ, ਇੰਨੇ ਧਰਮ ਗ੍ਰੰਥਾਂ, ਇੰਨੇ ਧਰਮ ਪ੍ਰਚਾਰ ਤੇ ਧਾਰਮਿਕ ਉਪਦੇਸ਼ਾਂ ਦੇ ਜੀਵ ਇਸ ਦੂਜੇ ਦੋਏ ਦੇ ਭਰਮ ਵਿੱਚੋਂ ਨਿਕਲਣ ਲਈ ਤਿਆਰ ਨਹੀਂ। ਅਵਲ ਤਾਂ ਅਸੀਂ ਧਾਰਮਿਕ ਉਪਦੇਸ਼ਾਂ ਨੂੰ ਧਿਆਨ ਨਾਲ ਸੁਣਦੇ ਹੀ ਨਹੀਂ, ਤੇ ਜੇ ਸੁਣਦੇ ਵੀ ਹਾਂ ਤਾਂ ਸਿਰਫ ਉਪਰੇ ਜਿਹੇ ਮਨ ਨਾਲ ਹਾਮੀ ਭਰ ਛੱਡਦੇ ਹਾਂ। ਵੇਦ ਪੁਰਾਣ ਸਿਮਰਤ ਕੇ ਮਤ ਸੁਣ, ਨਿਮਖ ਨਾ ਹੀਏ ਬਸਾਵੇ। ਗੁਰਮਤ ਸੁਣ ਕਛ ਗਿਆਨ ਨਾ ਉਪਜਿਓ, ਪਸੂ ਜਿਉ ਉਦਰ ਪਰੋ। ਵੇਦਾਂ ਮੇ ਨਾਮ ਉੱਤਮ, ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ। ਅਸਲ ਵਿੱਚ ਜਦ ਤਾਈਂ ਜੀਵ ਨੂੰ ਮਾਇਆ ਦੇ ਭਰਮ ਭੁਲਾਵੇ ਜਾਂ ਦੂਜੇ ਭਾਉ ਦਾ ਅਨੁਭਵ ਨਹੀਂ ਹੁੰਦਾ, ਤਦ ਤਾਈਂ ਇਸ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ। ਕਿਉਂਕਿ ਅਸੀਂ ਦੂਜੇ ਭਾਵ ਵਿੱਚ ਵਿਚਰਦੇ ਹੋਏ ਵੀ ਇਹ ਨਹੀਂ ਸਮਝਦੇ ਕਿ ਅਸੀਂ ਦੂਜੇ ਭਾਵ ਵਿੱਚ ਰਹਿ ਰਹੇ ਹਾਂ। ਸੋ ਜਦੋਂ ਤੱਕ ਅਸੀਂ ਇਹ ਅਨੁਭਵ ਨਹੀਂ ਕਰਦੇ, ਉਦੋਂ ਤੱਕ ਸਾਡਾ ਇਹਦੇ ਤੋਂ ਛੁਟਕਾਰਾ ਵੀ ਨਹੀਂ ਹੋ ਸਕਦਾ। ਜਿਉਂ ਜਿਉਂ ਅਸੀਂ ਹਉਮੈ ਅਧੀਨ ਦੂਜੇ ਭਾਵ ਦਾ ਆਪਣੇ ਰੋਜ਼ਾਨਾ ਜੀਵਨ ਵਿੱਚ ਅਭਿਆਸ ਕਰਦੇ ਹਾਂ, ਤਿਉਂ ਤਿਉਂ ਅਧਿਆਤਮਕ ਪੰਧ ਤੋਂ ਹੋਰ ਦੂਰ ਹੁੰਦੇ ਜਾਂਦੇ ਹਾਂ ਤੇ ਸਾਡਾ ਜੀਵਨ ਦੁੱਖਦਾਈ ਤੇ ਕਿਰਣਤ ਹੁੰਦਾ ਜਾਂਦਾ ਹੈ। ਮਨਮੁਖ ਮਾਇਆ ਮੋਹ ਵਿਆਪੇ, ਦੂਜੇ ਪਾਏ ਮਨੁਆ ਫਿਰਨਾ ਹੈ। ਗੁਰ ਕਾ ਸ਼ਬਦ ਵਿਸਾਰਿਆ ਦੂਜੇ ਪਾਏ ਰਚਨ, ਤਿਸਨਾ ਭੁੱਖ ਨਾ ਉਤਰੇ ਅੰਨ ਦਿਨ ਜਲਤ ਫਿਰਨ। ਇਹ ਮਨ ਜਲਿਆ ਦੂਜੇ ਦੋਏ। ਆਮ ਜਨਤਾ ਤਾਂ ਗੁਰਬਾਣੀ ਦਾ ਪਾਠ ਕਥਾ ਵਾਰਤਾ ਆਦਿ ਕਰਕੇ ਹੀ ਸੰਤੁਸ਼ਟ ਹੈ, ਕਿਉਂਕਿ ਉਹਨਾਂ ਦਾ ਨਿਸ਼ਚਾ ਹੈ ਕਿ ਗੁਰਬਾਣੀ ਦੇ ਡੂੰਘੇ ਅਨੁਭਵੀ ਗਿਆਨ ਨੂੰ ਵਿਚਾਰਨਾ ਕਿਸੇ ਹੋਰ ਗਿਆਨੀਆਂ ਜਾਂ ਵਿਦਵਾਨਾਂ ਦਾ ਕੰਮ ਹੋਏਗਾ। ਸੋ ਅਸੀਂ ਅਖੌਤੀ ਗਿਆਨੀ ਵੀ ਗੁਰਬਾਣੀ ਦਾ ਓਪਰਾ ਜਿਹਾ ਦਿਮਾਗੀ ਗਿਆਨ ਘੋਟ ਕੇ ਭੋਲੀ ਭਾਲੀ ਜਨਤਾ ਨੂੰ ਐਵੇਂ ਪਰਚਾ ਛੱਡਦੇ ਹਾਂ। ਇਸ ਤਰ੍ਹਾਂ ਦੂਜੇ ਭਾਉ ਦੇ ਅਧੀਨ ਅਸੀਂ ਗੁਰਬਾਣੀ ਦੇ ਸਹੀ ਅੰਤਰੀਵ ਤੱਤ, ਅਨੁਭਵੀ ਗਿਆਨ, ਆਤਮਿਕ ਜੀਵਨ ਸੇਧ ਤੇ ਨਿੱਜੀ ਆਤਮਿਕ ਵਿਰਸੇ ਆਦਿ ਤੋਂ ਵਾਂਝੇ ਰਹਿੰਦੇ ਹਾਂ। ਹੁਣ ਦੂਜੇ ਭਾਉ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ, ਇਹ ਗੁਰਮੁਖ ਪਿਆਰਿਆਂ ਦੇ ਦੂਜੇ ਭਾਉ ਦੇ ਲੇਖਾਂ ਦੀ ਲੜੀ ਦੇ ਅਧੀਨ ਦੂਸਰੇ ਲੇਖਾਂ ਵਿੱਚੋਂ ਆਪ ਜੀ ਪੜ੍ਹ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।